ਦਾ, ਕਹੀ ਜਾਵੇ ਜਿੰਨਾ ਜੀ ਕਰਦਾ, ਹੱਠ ਕਰੀ ਜਾਵੇ ਜਿੰਨਾ ਕਰਨਾ, ਲੇਕਿਨ ਨਾਮ ਜਪਣ ਦਾ ਵੇਲਾ ਅੰਮ੍ਰਿਤ ਵੇਲਾ ਹੀ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਅੰਮ੍ਰਿਤ ਵੇਲੇ ਹੁੰਦੀ ਮਰਖਾ, ਅੰਮ੍ਰਿਤ ਵੇਲੇ ਹੁੰਦੀ ਮਰਖਾ, ਇਸ਼ਨਾਨ ਕਰਨਾ, ਫਿਰ ਪ੍ਰਭੂ ਦੀ ਯਾਦ ਵਿੱਚ ਕਿਸ ਤਰ੍ਹਾਂ ਬੈਠਣਾ। ਸਾਉਣ ਦੇ ਮਹੀਨੇ ਪਪੀਹਾ ਬੋਲਿਆ ਕਰਦਾ, ਉਹ ਸਵਾਂਤੀ ਬੂੰਦ ਦੀ ਉਡੀਕ ਵਿੱਚ ਹੁੰਦਾ। ਜੇ ਸਾਵਣ ਸਾਵਣ 'ਚ ਮਿਲ ਜਾਵੇ ਤਾਂ ਪਿਆਸ ਤੋਂ ਬਚ ਜਾਂਦਾ, ਜੇ ਨਾ ਮਿਲੇ ਤਾਂ ਉਹਦਾ ਦਰਦ ਉਹੀ ਜਾਂਦਾ। ਸੋ ਮਹਾਰਾਜ ਕਹਿੰਦੇ ਆ ਕਿ ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਉਹ ਪਪੀਹੇ ਵਾਂਗੂ ਅੰਮ੍ਰਿਤ ਵੇਲੇ ਪੁਕਾਰ ਕਰਦਾ, ਵਾਹਿਗੁਰੂ ਤੋਂ ਉਸਦੇ ਨਾਮ ਦੀ ਸਵਾਂਤੀ ਬੂੰਦ ਮੰਗਦਾ। ਭਾਗਾਂ ਵਾਲੇ ਨੇ ਜਿਹਨੂੰ ਇਹ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅੰਮ੍ਰਿਤ ਗੰਭੀਹਾ ਅੰਮ੍ਰਿਤ ਵੇਲੇ ਬੋਲਿਆ, ਜਾਂ ਬੋਲਿਆ ਫਿਰ ਕਹਾਂ ਸੁਨਮ ਸੁਨ ਤਾਂ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਦਰ ਸੁਣੀ ਪੁਕਾਰ, ਪੁਕਾਰ ਸੁਣੀ ਗਈ ਉਸ ਵੇਲੇ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ, ਜਾਓ ਨਾਮ ਦੀ ਝੜੀ ਲਾ ਦਿਓ ਚਿਮ ਚਿਮ ਵਰਸੇ ਅੰਮ੍ਰਿਤ ਤਾਰ। ਅੰਮ੍ਰਿਤ ਦੀ ਧਾਰ ਚਿਮ ਚਿਮ ਵਰਸਣੀ ਸ਼ੁਰੂ ਹੋ ਜਾਂਦੀ ਹੈ। ਹਾਂ ਤਿੰਨ ਕਹੇ ਬਲਿਹਾਰ ਨੇ, ਜਿਹਨੇ ਸੱਚ ਰੱਖਿਆ ਉਰਧਾਰ, ਨਾਨਕ ਨਾਮੈ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਸੋ ਇਸ ਤਰ੍ਹਾਂ ਦੇ ਨਾਲ ਅੰਮ੍ਰਿਤ ਵੇਲੇ ਜਾਗਦਾ, ਆਪ ਨਾਮ ਜਪਦਾ, ਜਿੰਨੇ ਇੱਕ ਗੁਰਸਿੱਖੀ ਦਾ ਮੰਡਲ ਤਿਆਰ ਕੀਤਾ ਹੈ ਉਹ ਸਾਰੇ ਅੰਮ੍ਰਿਤ ਵੇਲੇ ਇਕੱਠੇ ਹੋ ਜਾਂਦੇ ਨੇ। ਨਾਮ ਜਪਣ ਦੀ ਵਿਧੀ ਦੱਸੀ ਹੋਈ ਹੈ, ਇਕੱਠੇ ਹੋ ਕੇ ਨਾਮ ਜਪਦੇ ਹੈ, ਫਿਰ ਦਿਨ ਚੜ੍ਹ ਜਾਂਦਾ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਰ, ਫਿਰ ਪਰਮੇਸ਼ੁਰ ਦੇ ਧਿਆਨ ਵਿੱਚ ਰਹਿੰਦਾ, ਹੱਥਾਂ ਨਾਲ ਕੰਮ ਕਰਦਾ ਹੈ, ਅਤੇ ਚਿੱਤ ਗੁਰੂ ਨਾਨਕ ਦੇ ਚਰਨਾਂ ਤੋਂ ਇੱਕ ਸਕਿੰਟ ਵਾਸਤੇ ਵੀ ਨਹੀਂ ਵਿਛੜਦਾ, ਕਿਉਂਕਿ ਪੂਰਾ ਸਤਿਗੁਰੂ ਮਿਲ ਗਿਆ, ਗਿਆਨ ਕਰਾਤਾ। ਸੋ ਇਸ ਤੋਂ ਬਾਅਦ ਕਾਫੀ ਸਮਾਂ ਲੰਘ ਗਿਆ ਅਤੇ ਅੱਜ ਅਸ਼ਟਮੀ ਆ ਗਈ, ਇਕਾਦਸ਼ੀ ਆ ਗਈ। ਬਹੁਤ ਸਾਰੇ ਵਰਤ ਰੱਖੇ ਜਾਂਦੇ ਨੇ ਭਾਰਤ ਵਰਸ਼ ਦੇ ਅੰਦਰ, ਅਤੇ ਉਹਨਾਂ ਦੇ ਨਾਲ ਬੜੇ ਸਖ਼ਤ ਹੁਕਮ ਨੇ। ਇਕਾਦਸ਼ੀ ਦਾ ਵਰਤ ਇਹ ਹੁੰਦਾ ਹੈ ਕਿ ਉਸ ਵੇਲੇ ਜੇ ਕੋਈ ਅੰਨ ਖਾ ਲਵੇ ਤਾਂ ਉਹਨੂੰ ਇੰਨਾ ਦੋਸ਼ ਲੱਗਦਾ ਕਿ ਉਹਨੂੰ ਜਮਾਂ ਦੇ ਚੱਕਰ ਪੈਣਾ ਪੈਂਦਾ ਅਤੇ ਬਹੁਤ ਦੁੱਖ ਹੁੰਦੇ ਨੇ, ਦਰਿੱਦਰ ਉਹਦੇ ਉੱਤੇ ਆ ਕੇ ਛਾ ਜਾਂਦੇ। ਸੋ ਰਾਜੇ ਨੂੰ ਜਿਸ ਤਰ੍ਹਾਂ ਦੇ ਨਾਲ ਸਮਝਾਇਆ ਹੋਇਆ ਸੀ ਉਸੇ ਤਰ੍ਹਾਂ ਦੇ ਨਾਲ ਉਸਨੇ ਐਲਾਨ ਕਰ ਦਿੱਤਾ ਦਸਵੀਂ ਵਾਲੇ ਦਿਨ ਕਿ ਕੱਲ੍ਹ ਨੂੰ ਇਕਾਦਸ਼ੀ ਹੈ, ਕੋਈ ਬੰਦਾ ਚੁੱਲ੍ਹੇ ਵਿੱਚ ਅੱਗ ਨਹੀਂ ਜਾਲੇਗਾ, ਸਭ ਨੇ ਵਰਤ ਰੱਖਣਾ ਅਤੇ ਦਸਵੀਂ ਦਾ ਪ੍ਰਸ਼ਾਦਾ ਛਕਿਆ ਹੋਇਆ ਦੁਆਦਸ਼ੀ ਵਾਲੇ ਦਿਨ ਇੱਕ ਦਿਨ ਛੱਡ ਕੇ ਵਰਤ ਉਪਾਰਨ ਕਰਨ ਤੋਂ ਪਹਿਲਾਂ ਸਾਰਿਆਂ ਨੇ ਮੰਦਰ ਜਾਣਾ, ਉੱਥੇ ਸਾਲਗ੍ਰਾਮ ਦੀ ਪੂਜਾ ਕਰਨੀ ਹੈ ਅਤੇ ਉਹ ਚਰਨਾਂ ਮਿੱਤ ਲੈਣਾ, ਉਸ ਤੋਂ ਬਾਅਦ ਫਿਰ ਜਾ ਕੇ ਉਹ ਚਰਨਾਂ ਮਿੱਤ ਦੇ ਨਾਲ ਵਰਤ ਉਪਾਰਨ ਕਰਨਾ। ਇਸ ਨੇ ਵੀ ਸੁਣਿਆ ਸਾਲਗ੍ਰਾਮ ਦੀ ਪੂਜਾ ਅਤੇ ਤੁਲਸੀ ਦੀ ਪੂਜਾ, ਗੁਰੂ ਨਾਨਕ ਦਾ ਸਿਧਾਂਤ ਹੋਰ ਸੀ, ਉਹ ਜਿਉਂਦੇ ਸਾਲਗ੍ਰਾਮ ਨੂੰ ਮੰਨਦੇ ਸੀ ਅਤੇ ਨਰੋਆ ਵਰਤ ਰੱਖਦੇ ਸੀ, ਇੱਕ ਦਿਨ ਨਹੀਂ ਸੀ ਰਖਾਉਂਦੇ, ਗੁਰਸਿੱਖਾਂ ਤੋਂ ਹਰ ਵਕਤ ਵਰਤ ਰਖਾਉਂਦੇ ਸੀ। ਸੋ ਉਸ ਵੇਲੇ ਆਪ ਜੀ ਨੇ ਆਪਣੇ ਨਿਤਨੇਮ ਦੇ ਹਿਸਾਬ ਨਾਲ ਦੇਗ ਤਿਆਰ ਕੀਤੀ, ਉਸੇ ਤਰ੍ਹਾਂ ਕੜਾ ਪ੍ਰਸ਼ਾਦ ਵਰਤਾਇਆ ਗਿਆ, ਰੌਲਾ ਪੈ ਗਿਆ ਵੀ ਧੂੰਆਂ ਨਿਕਲਿਆ, ਇੱਥੇ ਦਿਨ ਹੋਇਆ, ਲੰਗਰ ਤਿਆਰ ਹੋਇਆ, ਜਿੰਨੇ ਲੋੜਵੰਦ ਸੀ ਸਭ ਨੂੰ ਪ੍ਰਸ਼ਾਦਾ ਛਕਾਇਆ, ਸ਼ਾਮ ਹੋਇਆ ਫਿਰ ਲੰਗਰ ਤਿਆਰ ਹੋਇਆ, ਫਿਰ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਇਆ, ਰੌਲਾ ਪੈ ਗਿਆ, ਇਕੱਲਾ ਇਕੱਲਾ ਆ ਕੇ ਉਹਦੇ ਨਾਲ ਗੱਲ ਕਰਦਾ, ਪਰਦੇਸੀ ਤੂੰ ਇਹ ਆ ਕੇ ਕੀ ਕੀਤਾ ਇੱਥੇ, ਰਾਜੇ ਦਾ ਹੁਕਮ ਸੀ ਕਿ ਅੱਗ ਨਹੀਂ ਜਲਣੀ, ਤਾਂ ਦਿਨ ਵਿੱਚ ਤਿੰਨ ਵਾਰੀ ਅੱਗ ਚਾਲੀ ਆ, ਇਹ ਤੂੰ ਕੀ ਕਰਿਆ, ਮਾੜਾ ਕੰਮ ਕਰਿਆ, ਸਾਡੇ ਦੇਸ਼ ਦਾ ਜੋ ਰਿਵਾਜ਼ ਸੀ ਉਸ ਨੂੰ ਤੋੜ ਦਿੱਤਾ। ਬੜੀ ਦਲੇਰੀ ਸੀ ਮਨਸੁਖ ਦੇ ਅੰਦਰ, ਬਹੁਤ ਸੋਝੀ ਸੀ, ਪੂਰਾ ਗਿਆਨ ਸੀ, ਵਿਸ਼ਵਾਸ ਸੀ ਗੁਰੂ ਦਾ, ਕਹਿਣ ਲੱਗਿਆ ਅਸੀਂ ਤਾਂ ਕੁਛ ਨਹੀਂ ਕਰਿਆ, ਆਪਣਾ ਜਿਸ ਤਰ੍ਹਾਂ ਦੇ ਨਾਲ ਸਾਡੇ ਗੁਰੂ ਨੇ ਦੱਸਿਆ ਸੀ ਉਸੇ ਤਰ੍ਹਾਂ ਨਾਲ ਕਰਿਆ। ਸੋ ਉਸ ਵੇਲੇ ਰਾਜੇ ਦੇ ਸ਼ਿਕਾਇਤ ਹੋ ਗਈ, ਰਾਜੇ ਨੇ ਕਿਹਾ ਹੈ ਇਸ ਜੀਰੇ ਦੇ ਉੱਤੇ ਵੀ ਐਸਾ ਕੋਈ ਬੰਦਾ ਆ ਗਿਆ, ਕਿਉਂਕਿ ਭਾਰਤ ਵਰਸ਼ ਵਿੱਚ ਤਾਂ ਅਸੀਂ ਸੁਣਿਆ ਹੈ ਕਿ ਯਵਨਾਂ ਦਾ ਰਾਜ ਹੋ ਗਿਆ ਇਸਲਾਮ ਵਾਲਿਆਂ ਦਾ, ਅਤੇ ਉਹਨਾਂ ਨੇ ਮੰਦਰਾਂ ਦੀ ਮਰਿਆਦਾ ਤੋੜ ਦਿੱਤੀ, ਜ਼ੋਰ ਦੇ ਨਾਲ ਇਸਲਾਮ ਦੇ ਵਿੱਚ ਲਿਆਉਣੇ ਸ਼ੁਰੂ ਕਰ ਦਿੱਤਾ ਇਸ ਜਨਤਾ ਨੂੰ, ਅਤੇ ਬੜਾ ਔਖਾ ਹੋ ਗਿਆ ਕਰਮ ਧਰਮ ਪਾਲਣਾ, ਮੇਰੇ ਜਜ਼ੀਰੇ ਦੇ ਮੇਰੇ ਰਾਜ ਦੇ ਅੰਦਰ ਤਾਂ ਸਾਰੇ ਹਿੰਦੂ ਧਰਮ ਨੂੰ ਸ਼ੈਵ ਧਰਮ ਨੂੰ ਮੰਨਣ ਵਾਲੇ ਨੇ, ਬੋਧੀ ਨੇ, ਇੱਥੇ ਤਾਂ ਇਹ ਗੱਲ ਹੋਣੀ ਨਹੀਂ ਚਾਹੀਦੀ, ਕੌਣ ਐਸਾ ਪੁਰਸ਼ ਹੈ ਜਿਸ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ, ਹਾਜ਼ਰ ਕਰੋ। ਸੋ ਭਾਈ ਮਨਸੁਖ ਜੀ ਨੂੰ ਹਾਜ਼ਰ ਕੀਤਾ ਗਿਆ, ਬਹੁਤ ਐਸਾ ਚਿਹਰਾ ਮੋਹਰਾ ਸੀ, ਇੰਨਾ ਪ੍ਰਭਾਵ ਸੀ, ਜਲਾਲ ਸੀ, ਕਿ ਸ਼ਿਵਨਾਭ ਨੇ ਜਦੋਂ ਦਰਸ਼ਨ ਕੀਤੇ ਉਸੇ ਵੇਲੇ ਅੰਦਰੋਂ ਠਰ ਗਿਆ, ਇੱਕ ਕੰਬਣੀ ਆਈ, ਪਵਿੱਤਰਤਾ ਜੋ ਉਸਦੀ ਸੀ ਉਸਦੇ ਅੱਗੇ ਬੋਲ ਨਾ ਸਕਿਆ, ਬਿਠਾ ਲਿਆ, ਕਹਿਣ ਲੱਗੇ ਪਰਦੇਸੀ ਕੀ ਨਾਂ ਹੈ ਤੇਰਾ, ਕਹਿਣ ਲੱਗੇ ਮੇਰਾ ਨਾਂ ਮਨਸੁਖ, ਤੈਨੂੰ ਨਹੀਂ ਪਤਾ ਵੀ ਮੈਂ ਕੱਲ੍ਹ ਕੀ ਐਲਾਨ ਕਰਾਇਆ ਸੀ, ਪਰਸੋਂ ਕੀ ਕਰਾਇਆ ਸੀ, ਅਤੇ ਤੂੰ ਕੱਲ੍ਹ ਚੁੱਲ੍ਹੇ 'ਚ ਅੱਗ ਜਾਲੀ ਆ, ਇੱਕ ਵਾਰੀ ਨਹੀਂ ਤਿੰਨ ਵਾਰੀ, ਨਾ ਤੂੰ ਮੰਦਰ ਆਇਆ, ਨਾ ਤਾਂ ਸਾਲਗ੍ਰਾਮ ਦੀ ਪੂਜਾ ਕੀਤੀ ਹੈ, ਨਾ ਸਾਲਗ੍ਰਾਮ ਦਾ ਤੈਂ ਚਰਨਾ ਮਿੱਤ ਲਿਆ, ਨਾ ਤੁਲਸੀ ਪੂਜਾ ਕੀਤੀ ਹੈ, ਅਤੇ ਇਹ ਤੂੰ ਐਡੀ ਬੇਮਰਿਆਦਾ ਗੱਲ ਕੀਤੀ ਹੈ, ਤੂੰ ਹਿੰਦੂ ਹੈ ਕਿ ਤੇਰਾ ਧਰਮ ਹੋਰ, ਕਹਿਣ ਲੱਗਿਆ ਜਨਮ ਮੇਰਾ ਹਿੰਦੂ ਦਾ, ਲੇਕਿਨ ਮੈਨੂੰ ਪੂਰਾ ਮਿਲ ਗਿਆ, राजन दो रस्ते होया करते ने, एक कीड़ी का रस्ता होया करता है, एक भयंगम रस्ता होंदा है, जा पंछी का रस्ता होया करता है ते दरख्त नूं फल लग्या होवे। कीड़ी जो है हौली हौली जाती है, पता नहीं पहुंच जावे जा ना पहुंच जावे, दूरी दे उत्ते दरख्त है, लेकिन जो पंछी है वह एकदम अडारी मार के बैठ जाता। कह लगे जे जिन्हें भी ये चीजा ने जिन्हें भी तुसी करते हो, यह कलयुग के अंदर फलदायक नहीं है। तीर स्वर तर दान कर मनवे तरे गवान, नानक नेफल जात ते ज्यों कुंचे रिश्न। वर्त रखने, तीर्थ करने, दान करने, ये जिन्ने कर्म है, कर्मा दे उत्ते जे कोई कहे भी मैनू परमेश्वर मिल जाएगा, नहीं मिलिया करता। महाराज ने फोकट कर्म कहा है, चंगे पर तां चंगे ने जे नाल नाम होवे। जे नाम नहीं है तां जीरो 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 लाई जाओ जिन्ने लाउणे ने, जे नाम दा एक ला दो तां रकम दा मुल पै जांदा, नहीं पैंदा नहीं है। कहण लगे सारे जिन्ने कर्म ने ये कलर सिंजना होया करदा, ते परमेश्वर दा नाम है जिहड़ा पार लगाउंदा। सो असली सारग नाम नूं जानण दा जतन करो। ते आपने फरमान कीता क्यों जन्म गवाउंदे हो, ਇਹ ਸਮਾਂ ਨਹੀਂ ਰਿਹਾ, ਹੁਣ ਤਾਂ ਪਰਮੇਸ਼ੁਰ ਦੇ ਨਾਮ ਜਪਣ ਦਾ ਸਮਾਂ ਹੈ। ਇਸ ਤਰ੍ਹਾਂ ਬੜੋ ਪਿਆਰ ਨਾਲ ਕਲਰ ਸਿੰਜ ਕੇ ਕਿਉਂ ਜਨਮ ਗਵਾਉਂਦਾ, ਰਾਮ ਨਾਮ ਜਪ ਲੈ ਵਿਚਾਰ ਦੀ ਬਾਤ ਆਪ ਧਿਆਨ ਨਾਲ ਸਰਵਣ ਕਰੋ, ਫਿਰ ਆਪ ਨੂੰ ਸਾਰਾ ਜਵਾਬ ਆ ਜਾਏ। ਕਹਿੰਦੇ ਸਾਲਗ ਰਾਮ ਵੇ ਪੂਜ ਮਨਾਵੋ ਸੁਕਰਤ ਤੁਲਸੀ ਮਾਲ। ਠੀਕ ਹੈ, ਤੁਸੀਂ ਪੂਜਾ ਕਰਦੇ ਹੋ ਸਾਲਗ ਰਾਮ ਦੀ, ਇੱਕ ਪੱਥਰ ਨੂੰ ਪ੍ਰਤੀਕ ਜਾਣ ਕੇ लेकिन असि ओ सालग्राम नूं परिपूर्ण जानदे आ घट घट च व्यापक सब दे नाल अंदर बाहर सब दे जानण वाला करोड़ां ब्रह्मंडां दा मालक ते दूसरा राम नाम जप बेड़ा बंद हो दया करो दयाल काहे कलरा सिंचो जन्म गवावो क्यों कलर नूं सिंजी जाने हो क्यों जन्म नूं बर्बाद करी जाने हो काची टहक दीवाल काची टहक दीवाला ए तां कच्ची कंध जिहड़ी है मीह पैण लग जाणा ए टह जाणी आ भाई काहे गच लावो ओनू क्यों गारा लाई जाणा कर हर टमाट माल टिंड परो तिस पीतर मन जो जिवें हल्ट चलदा है इस तरह के सहज के स्वास के अंदर वाहे बाहर गुरु अंदर वाहे बाहर गुरु कहते हैं टिंडा भरो नाम दे नाल मन ए लाओ काम क्रोध दो करो बसोले काम ते क्रोध न बसोले ने जेड़े खुरपे ने इना दे नाल इनू कट दो गोडो धरती पाई इना नू कट दो एदी थां दे उते जत खिमा संतोख विवेक निम्रता ते ऐ चीजां थां लैणगियां ते पंज विशे पंज चोर पंज हंकार निंदिया चुगली ईरखा आसा अंदेशा त्रिशना नास्तकता बैर भाव ए नदीन उगया होया है ऐ शरीर दे अंदर ਜਿਵੇਂ ਕਿਸਾਨ ਖੁਰਪਾ ਲੈ ਕੇ ਮੱਕੀ ਦੇ ਵਿੱਚੋਂ ਕੱਢ ਦਿੰਦਾ ਸਾਰੀਆਂ ਚੀਜ਼ਾਂ ਕੱਲੀ ਮੱਖੀ ਰੱਖਦਾ ਜਾਂ ਕਪਾਹ ਦੇ ਵਿੱਚੋਂ ਕੱਢ ਦਿੰਦਾ ਜਾਂ ਹੋਰ ਸਬਜ਼ੀਆਂ ਦੇ ਵਿੱਚੋਂ ਨਦੀਨ ਨਹੀਂ ਹੋਣ ਦਿੰਦਾ ਕਹਿੰਦੇ ਇਸ ਤਰ੍ਹਾਂ ਦੇ ਨਾਲ ਬਸੋਲੇ ਲੈ ਕੇ ਇਹਨੂੰ ਗੁੱਡੋ ਭਾਈ ਜਿਉਂ ਗੋਡੋ ਤਿਉਂ ਤੁਮ ਸੁੱਖ ਪਾਓ ਜਿੰਨਾ ਗੁਡਾਈ ਕਰੇ ਜਾਓਗੇ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਗੁੱਡੋਗੇ ਓਨੀ ਉਹ ਗਿੱਲੇ ਦੇ ਵਿੱਚ ਬਹੁਤੀ ਰਹੀ ਜਾਏਗੀ ਜਿੰਨੀ ਗੁਡਾਈ ਕਰਕੇ ਤੁਸੀਂ ਬੈਰ ਪਾ ਪੰਜ ਚੋਰ ਪੰਜ ਵਿਸ਼ੇ ਪੰਜ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਰਾਜਮਾਲ ਰੂਪ ਜਾਤ ਜੋਗਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੋਲੀ ਈਰਖਾ ਵਕੀਲੀ ਇਹਨਾਂ ਦੀਆਂ ਜੜਾਂ ਕੱਟੋਗੇ ਵਾਰ ਵਾਰ ਜੜਾਂ ਕੱਟੋਗੇ ਕਹਿੰਦੇ ਇੰਨਾ ਹੀ ਸੁੱਖ ਤੁਹਾਨੂੰ ਪ੍ਰਾਪਤ ਹੋਏਗਾ ਤੇ ਫਿਰ ਫਰਕ ਕੀ ਪਏਗਾ ਕਹਿੰਦੇ ਜੀਵਨ ਬਦਲ ਜਾਏਗਾ ਰਾਜਨ ਜਿਹੜਾ ਸਧਾਰਨ ਮਨੁੱਖ ਹੈ ਜਿਸ ਨੂੰ ਕੋਈ ਨਹੀਂ ਜਾਣਦਾ ਕਹਿੰਦੇ ਉਹਦਾ ਮਾਣ ਹੋਣ ਲੱਗ ਜੇ ਜਿਹਨੂੰ ਕੋਈ ਖੜਨ ਨਹੀਂ ਦਿੰਦਾ ਉਹਨੂੰ ਸਾਰੇ ਆਦਰ ਦੇਣ ਲੱਗ ਜਾਣਗੇ ਕਿਉਂਕਿ ਉਹਦਾ ਜੀਵਨ ਪੱਕਾ ਹੋ ਜਾਏ ਬਗਲੇ ਥੇ ਫੁਨ ਹੰਸ ਲਾ ਹੋਵੇ ਕਹਿੰਦੇ ਬਗਲਾ ਫਿਰ ਹੰਸ ਬਣ ਜਾਏਗਾ ਜੇ ਤੂੰ ਕਰੇ ਦਿਆਲਾ ਪਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ ਕਹਿਣ ਲੱਗੇ ਰਹੇ ਰਾਜਨ ਐ ਅਸੀਂ ਵਰਤ ਰੱਖਦੇ ਹਾਂ ਇਸ ਤਰ੍ਹਾਂ ਦੇ ਨਾਲ ਅਸੀਂ ਸਾਲਗ੍ਰਾਮ ਨੂੰ ਪੂਜ ਕੇ ਮਨਾਉਂਦੇ ਹਾਂ ਜੇ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਜਨਮ ਦੇ ਲੈਣਾ ਹੀ ਤਿਰਗ ਹੈ ਕਿਉਂਕਿ ਮੰਤਰ ਨਹੀਂ ਪ੍ਰਾਪਤ ਹੋਇਆ ਗੁਰਮੰਤਰਹੀਣ ਇਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਟਨ ਜਿਹਨੂੰ ਪੂਰੇ ਗੁਰੂ ਨੇ ਮੰਤਰ ਨਹੀਂ ਦਿੱਤਾ ਕਹਿੰਦੇ ਉਹਦਾ ਜਨਮ ਤਰਕਾਰ ਯੋਗ ਤੇ ਪ੍ਰਿਸ਼ਟਿਆ ਹੋਇਆ ਕੁਕਰੈ ਸੁਕਰੈ ਗਰਦਭੈ ਕਾਕੈ ਸਰਪਨੈ ਤੁਲ ਖਲੈ ਭਾਵੇਂ ਉਹ ਰਾਜ ਗੱਦੀ ਤੇ ਬੈਠਾ ਹੈ ਚਾਹੇ ਉਹ ਸਭ ਤੇ ਵੱਡਾ ਪੈਸੇ ਵਾਲਾ ਕਰੋੜਾਂ ਅਰਬਾਂ ਖਰਬਾਂ ਦਾ ਮਾਲਕ ਹੈ ਮਹਾਰਾਜ ਕਹਿੰਦੇ ਫੇਰ ਕੀ ਹੋ ਗਿਆ ਭਾਈ ਖਰਬਾਂ ਦਾ ਮਾਲਕ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੈ ਸਭ ਕੋਈ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਆ ਜਿਹੜੇ ਕੀੜਿਆਂ ਚ ਕੀੜੇ ਪੈਂਦੇ ਨੇ ਰੱਬ ਦੇ ਘਰ ਦੇ ਵਿੱਚ ਉਹਦੀ ਇੰਨੀ ਵੀ ਮਹਾਨਤਾ ਨਹੀਂ ਇੱਥੇ ਕੱਲ ਅਖਬਾਰ ਚ ਗਿਣਦੇ ਸੀ ਵੀ ਹਿੰਦੁਸਤਾਨ ਦੇ ਅੰਦਰ ਇਹ ਬਿਰਲੇ ਦਾ ਸੱਤਵਾਂ ਨੰਬਰ ਹੈ ਪੈਸੇ ਦੇ ਵਿੱਚ ਸੱਤਵਾਂ ਦੇਸ਼ ਹੈ ਪੈਸੇ ਅਮਰੀਕਾ ਚ ਬਹੁਤੇ ਨੇ 52 ਨੇ 100 ਦੇ ਸਵਾ ਕੁ ਸੌ ਗਿਣਿਆ ਉਹਨਾਂ ਨੇ ਮਿਲੀਨੀਅਰ ਕਰੋੜਾਂ ਅਰਬਾਪਤੀ ਕਹਿੰਦੇ ਕੋਈ ਬਾਤ ਨਹੀਂ ਅਰਬਾਪਤੀ ਹੋਵੇ ਖਰਬਾਪਤੀ ਹੋਵੇ ਰੱਬ ਦੀ ਦਰਗਾਹ ਚ ਤਾਂ ਕੁਛ ਵੀ ਨਹੀਂ ਜੇ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਉਹ ਨਿਰਧਨ ਹੈ ਸੋ ਕਹਿਣ ਲੱਗਿਆ ਭਾਈ ਮਨਸੁਖ ਜੀ ਕਹਿਣ ਲੱਗੇ ਰਾਜਨ ਸਤਿਗੁਰੂ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਨਾਮ ਨਹੀਂ ਪ੍ਰਾਪਤ ਹੁੰਦਾ ਜਿੰਨਾ ਚਿਰ ਨਾਮ ਨਹੀਂ ਪ੍ਰਾਪਤ ਹੁੰਦਾ ਉਹਨਾਂ ਚਿਰ ਕੋਈ ਮੁੱਲ ਨਹੀਂ ਹੈ ਬੰਦੇ ਦਾ ਕੁਕਰੈ ਸੂਕਰੈ ਗਰਦਭੈ ਕਾਕੈ ਸਰਪਨੈ ਕੁੱਤਿਆਂ ਬਿੱਲੀਆਂ ਸੱਪਾਂ ਸੂਰਾਂ ਗਧਿਆਂ ਤੇ ਕਾਵਾਂ ਵਰਗਾ ਉਹਦੀ ਹੋਇਆ ਕਰਦੀ ਤੇ ਬਰੜਾਉਂਦਾ ਹੈ ਸੰਸਾਰ ਦੇ ਅੰਦਰ ਬਰੜਾ ਬੜਾ ਕੇ ਸੁਪਨੇ ਦੇਖ ਰਿਹਾ ਸੁੱਤਾ ਪਿਆ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਇੱਕ ਦੋ ਚਾਰ ਨਹੀਂ ਸੁੱਤੇ ਪਏ ਤੇ ਸਾਰਾ ਹੀ ਸੰਸਾਰ ਸੁੱਤਾ ਪਿਆ। ਸਾਰੇ ਸੰਸਾਰ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਅੰਦਰ ਖੇਲ ਰਿਹਾ। ਗੁਰੂ ਜਗਾਉਂਦੇ ਨੇ, ਜਾਗ ਲਿਓ ਰੇ ਮਨ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗੀ ਸੋ ਪੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਣ ਸਿਓ ਕੀਨਾ, ਜੀਓ ਛੁਟਿਓ ਜਬ ਦੇ ਤੇ ਡਾਰ ਅਗਨ ਮੇ ਦੀ। ਬਾਰ ਬਾਰ ਜਗਾਉਂਦਾ ਗੁਰੂ, ਲੇਕਿਨ ਕੀ ਮਜਾਲ ਹੈ ਕਿ ਇੰਨੀ ਗਾੜੀ ਨੀਂਦ ਚ ਸੌ ਗਿਆ ਇਹ ਕਿ ਇਸ ਨੂੰ ਜਾਗ ਨਹੀਂ ਆਉਂਦੀ। ਕੋਈ ਤਮੋ ਗੁਣ ਵਿੱਚ ਸੁੱਤਿਆ ਪਿਆ, ਕੋਈ ਰਜੋ ਗੁਣ ਵਿੱਚ ਸੁੱਤਾ ਪਿਆ, ਕੋਈ ਸਤੋ ਗੁਣ ਚ ਸੁੱਤਾ ਪਿਆ। ਮਹਾਰਾਜ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਇਹ ਤਿੰਨਾਂ ਗੁਣਾਂ ਦੇ ਅੰਦਰ ਹੈ, ਤੁਰਿਆ ਅਤੀਤ, ਜਿੱਥੇ ਜਾ ਕੇ ਪਰਮੇਸ਼ਰ